ਪੰਜਵਾਂ ਪਾਇਆ ਕਿਰਤ, ਇਹ ਵੀ ਪਵਿੱਤਰ ਚੀਜ਼ ਹੈ। ਤਾਂ ਹੋਆ ਪਾਕ ਪਵਿੱਤ, ਤਾਂ ਪਾਕ ਪਵਿੱਤਰ ਹੋਇਆ ਭੋਜਨ ਬਣਾਇਆ। ਜਦੋਂ ਪਾਪੀ ਸਿਉਂ ਤਨ ਗੱਡਿਆ, ਜਦੋਂ ਇਹ ਪਾਪੀ ਸਰੀਰ ਦੇ ਨਾਲ ਗੱਡਿਆ ਤੋਂ ਭਾਵ ਮਿਲਿਆ, ਪਹਿਲਾਂ ਤਾਂ ਚੰਗੀ ਭਲੀ ਸਾਫ਼ ਸੁਥਰੀ ਰੋਟੀ ਸੀ, ਜਦ ਇਹ ਬੰਦੇ ਨੇ ਖਾਧੀ ਗੰਦਗੀ ਪਾ ਛੱਡਦਾ, ਐਵੇਂ ਲੋਕ ਥੁੱਕਦੇ ਨੇ, ਥੁੱਕਾਂ ਪਈਆਂ ਤਿੱਤ, ਕਹਿੰਦੇ ਉਹ ਥੁੱਕਾਂ ਹੀ ਲੋਕਾਂ 'ਤੇ ਪੈਂਦੀਆਂ, ਲੋਕ ਗਾਲਾਂ ਕੱਢਦੇ ਨੇ, ਥੁੱਕਦੇ ਜਾਂਦੇ ਨੇ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਜਿੱਤ ਮੁੱਖ ਨਾਮ ਨਾ ਉੱਚਰ ਹੈ, ਜਿਹੜੇ ਮੂੰਹ ਵਿੱਚੋਂ ਕਦੇ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਕਿਹਾ ਨਹੀਂ, ਬਿਨ ਨਾਵੈ ਰਸ ਖਾਹੇ, ਨਾਮ ਜਪੇ ਤੋਂ ਬਿਨਾਂ ਐਵੇਂ ਰਸ ਲਈ ਜਾਂਦੇ ਹੋ, ਸਵਾਦ ਲਈ ਜਾਂਦੇ ਹੋ, ਇਹ ਮਿੱਠਾ ਖੱਟਾ, ਇਹ ਫਲਾਨਾ ਸਲੂਣਾ ਹੈ, ਕਈ ਪ੍ਰਕਾਰ ਦੇ ਸਵਾਦ ਲੈਂਦੇ ਹੋ। ਕਹਿੰਦੇ ਨਾਨਕ ਇਹ ਵਹਿ ਜਾਣੀ ਹੈ। ਮਹਾਰਾਜ ਕਹਿੰਦੇ ਇਉਂ ਜਾਣ ਲਈਦਾ ਇਸ ਗੱਲ ਨੂੰ ਕਿ ਇਹ ਜਿਹੜੀ ਲੋਕ ਗੰਦਗੀ ਦੇ ਉੱਤੇ ਥੁੱਕਦੇ ਨੇ, ਇਹ ਇਹਦੇ 'ਤੇ ਨਹੀਂ ਥੁੱਕਦੇ। ਤਿੱਤ ਮੁੱਖ ਥੁੱਕਾਂ ਪਾਹੇ, ਇਹ ਤਾਂ ਉਸ ਬੰਦੇ ਦੇ ਮੂੰਹ 'ਤੇ ਲੋਕ ਥੁੱਕਦੇ ਨੇ, ਲਾਹਨਤ ਹੈ ਤੈਨੂੰ, ਨਾਮ ਨਹੀਂ ਜਪਿਆ ਤੂੰ, ਬਾਣੀ ਨਹੀਂ ਪੜ੍ਹੀ ਤੂੰ, ਐਵੇਂ ਅੰਨ ਖਾ ਖਾ ਕੇ ਗੰਦਾ ਕਰ ਰਿਹਾ। ਮਹਾਰਾਜ ਕਹਿੰਦੇ ਉਹਨਾਂ ਲੋਕਾਂ ਨੂੰ ਲਾਹਨਤਾਂ ਪੈਂਦੀਆਂ ਨੇ। ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਫਿਰ ਤੁਸੀਂ ਇਸਤਰੀ ਨੂੰ ਮਾੜਾ ਕਹਿੰਦੇ ਰਹੋ। ਇਸਤਰੀ ਨੂੰ ਮਾੜਾ ਕਹੀ ਜਾਂਦੇ ਨੇ, ਪੁਰਾਣਿਆਂ ਸਮਿਆਂ 'ਚ ਪੈਰ ਦੀ ਜੁੱਤੀ ਮੰਨਿਆ ਜਾਂਦਾ ਸੀ। ਕਹਿੰਦੇ ਭੇਡ ਸ਼ਨਾਨਣ ਨਹੀਂ, ਇਸਤਰੀ ਗਿਆਨਣ ਨਹੀਂ, ਇਹ ਗੱਲ ਮੰਨੀ ਜਾਂਦੀ ਸੀ। ਜਦੋਂ ਇੱਕ ਵਾਰੀ ਬੈਠੇ ਪੰਡਿਤ ਵਿਚਾਰ ਕਰ ਰਹੇ ਸੀ, ਵੇਦਾਂ ਸ਼ਾਸਤਰਾਂ ਦੀ ਕਥਾ ਹੋ ਰਹੀ ਸੀ, ਤਾਂ ਉਸ ਵਕਤ ਮਨੂ ਹੁਣਾਂ ਵੇਲੇ ਦੀ ਗੱਲ ਹੈ, ਦੋ ਸ਼ੂਦਰ ਇਸਤਰੀਆਂ ਸੀਗੀਆਂ, ਗਾਰਗੇ ਅਤੇ ਮੈਤਰੀ ਇਹਨਾਂ ਦਾ ਨਾਮ ਸੀ। ਇਹਨਾਂ ਨੇ ਕੀ ਕੀਤਾ, ਚੋਰੀ ਛੁੱਪੇ ਝਾੜੀਆਂ ਦੇ ਉਹਲੇ ਲੋਕ ਕਥਾ ਸੁਣ ਲਈ ਕਿਤੇ। ਹੁਣ ਤਾਂ ਬੀਬੀਆਂ ਨੂੰ ਬੜੀ ਮੌਜ ਹੈ, ਕਥਾ ਸੁਣੋ ਭਾਈ, ਜੀਵਨ ਸੁਧਾਰੋ ਆਪਣੇ, ਕਿਤੇ ਕਥਾ ਸੁਣ ਲਈ ਇਹਨਾਂ ਪੰਡਿਤਾਂ ਨੇ, ਕਿਤੇ ਦੇਖ ਲਈ। ਮਨੂੰ ਹੁਣੇ ਕਹਿੰਦੇ ਬਈ ਇਹਨਾਂ ਨੇ ਗੁਨਾਹ ਕੀਤਾ, ਇਸਤਰੀ ਨੇ ਗੁਨਾਹ ਕੀਤਾ ਕਥਾ ਸੁਣ ਲਈ। ਕਹਿੰਦੇ ਹੁਣ ਕਹਿੰਦੇ ਸਿੱਕਾ ਢਾਲ ਕੇ ਇਹਨਾਂ ਦੇ ਕੰਨਾਂ 'ਚ ਪਾਓ, ਕਿਉਂ ਕਥਾ ਸੁਣੀ ਇਹਨਾਂ ਨੇ, ਇੰਨੀ ਵੱਡੀ ਸਜ਼ਾ। ਸੋ ਗੁਰੂ ਨਾਨਕ ਦੇਵ ਜੀ ਨੇ ਆ ਕੇ, ਸੋ ਕਿਉਂ ਮੰਦਾ ਆਖੀਆ ਜਿਤ ਜੰਮਹਿ ਰਾਜਾਨ ਦੀ ਅਵਸਥਾ ਦੇ ਦਿੱਤੀ, ਸਭ ਤੋਂ ਵੱਡਾ ਸਤਿਕਾਰ ਦਿੱਤਾ, ਬਰਾਬਰਤਾ ਦਿੱਤੀ ਹੈ। ਮਹੱਲਾ ਪਹਿਲਾ, ਭੰਡ ਜੰਮੀ ਹੈ, ਭੰਡ ਨਿੰਮੀ ਹੈ, ਭੰਡ ਜੋ ਇਸਤਰੀ ਹੈ, ਸੋ ਇਸਤਰੀ ਹੀ ਜਨਮ ਦਿੰਦੀ ਸਾਰਿਆਂ ਨੂੰ, ਬਾਲਕਾਂ ਨੂੰ। ਨਿੰਮੀਆਂ ਤੋਂ ਭਾਵ ਉਹਦੀ ਪਾਲਣਾ ਕਰਨੀ, ਉਧਰ ਦੇ ਵਿੱਚ ਮਾਤਾ ਕੀ ਉਧਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋਂ ਵਿਸਾਰੀ ਹੈ, ਮਾਤਾ ਦਾ ਵੀ ਹਿੱਸਾ ਹੈ। ਭੰਡ ਮੰਗਣ, ਫਿਰ ਜਦੋਂ ਵੱਡਾ ਹੁੰਦਾ ਮੰਗਣਾ ਵੀ ਇਸਤਰੀ ਨਾਲ ਹੀ ਹੁੰਦਾ ਹੈ, ਵੀ ਆਹ ਵਿਆਹ ਵੀ ਇਸਤਰੀ ਨਾਲ ਹੀ ਹੁੰਦਾ ਹੈ ਜੀਵ ਦਾ। ਇਹ ਵੀ ਵਤੰਡਾਵਾਦ ਹੈ, ਉਹ ਪਿੱਛੇ ਵੀ ਇੱਕ ਵਤੰਡਾਵਾਦ ਸੀ। ਇਹ ਕਈ ਸ਼ਬਦ ਇੱਕੋ ਚੀਜ਼ ਨੂੰ ਹੀ ਸਿੱਧ ਕਰੀ ਜਾਂਦੇ ਨੇ, ਫਿਰ ਉਹ ਫਿਰ ਸਮਝਣ ਵਾਲਾ ਬੰਦਾ ਚਾਹੀਦਾ। ਸਤਿਗੁਰੂ ਮਹਾਰਾਜ ਕਹਿੰਦੇ ਇਹਨਾਂ 'ਚ ਕੀ ਕੀ ਮਾੜਾ ਦੇਖਿਆ ਤੁਸੀਂ, ਕਿਉਂ ਨਿੰਦੇ ਹੋ? ਮਹਾਰਾਜ ਕਹਿੰਦੇ ਤੁਹਾਨੂੰ ਕਿਸੇ ਗੱਲ ਦਾ ਪਤਾ ਤਾਂ ਹੈ ਨਹੀਂ, ਐਵੇਂ ਜਿਹੜੀ ਗੱਲ ਚੁੱਕੀ ਨਿੰਦ ਦਿੱਤੀ, ਜਿਹੜੀ ਗੱਲ ਚੁੱਕੀ ਨਿੰਦ ਦਿੱਤੀ, ਕਦੇ ਸਮਝਿਆ ਵੀ ਇਸ ਗੱਲ ਨੂੰ? ਭੰਡੋ ਹੋਵੇ ਦੋਸਤੀ, ਇਸਤਰੀਆਂ ਕਰਕੇ ਸੰਸਾਰ ਦੇ 'ਚ ਰਿਸ਼ਤੇਦਾਰੀਆਂ ਬਣਦੀਆਂ ਨੇ, ਇਹਨਾਂ ਕਰਕੇ ਰਿਸ਼ਤੇਦਾਰੀ ਬਣਦੀ ਹੈ। ਵਿਆਹ ਸ਼ਾਦੀ ਹੋਵੇ ਤਾਂ ਅੱਗੇ ਤੋਂ ਅੱਗੇ ਭੰਡੋ ਚੱਲੇ ਰਾਹ, ਇਸਤਰੀ ਕਰਕੇ ਸਾਰਾ ਸੰਸਾਰ ਦਾ ਰਾਹ ਚੱਲਦਾ, ਰਿਸ਼ਤੇਦਾਰੀਆਂ ਦਾ ਸਾਰੇ ਰਸਤੇ, ਲੜਕੇ ਨੇ ਹੋਣਾ, ਲੜਕੀ ਨੇ ਹੋਣਾ, ਅੱਗੇ ਤੋਂ ਅੱਗੇ ਰਿਸ਼ਤੇਦਾਰੀਆਂ ਬਣਦੀਆਂ ਨੇ। ਭੰਡ ਮੋਆ, ਫਿਰ ਇਸਤਰੀ ਮਰ ਗਈ, ਫਿਰ ਭੰਡ ਭਾਲ ਲਈਏ, ਫਿਰ ਹੋਰ ਕਿਉਂ ਲੱਭਦੇ ਫਿਰਦੇ ਹੋ? ਫਿਰ ਹੋਰ ਲੱਭਣ ਜਾਂਦੇ? ਭੰਡ ਹੋਵੇ ਬੰਧਾਨ, ਫਿਰ ਹੋਰ ਥਾਂ ਦੇ ਉੱਤੇ ਰਿਸ਼ਤਾ ਕੀਤਾ ਜਾਂਦਾ। ਸੋ ਕਿਉਂ ਮੰਦਾ ਆਖੀਐ ਜਿਤ ਜੰਮਹਿ ਰਾਜਾਨ। ਮਹਾਰਾਜ ਕਹਿੰਦੇ ਜਦੋਂ ਏਡੇ ਏਡੇ ਰਾਜੇ, ਮਹਾਰਾਜੇ, ਪੀਰ, ਪੈਗੰਬਰ, ਸਾਰਿਆਂ ਦੀ ਮਾਤਾ ਹੁੰਦੀ ਕਿ ਨਹੀਂ? ਤੁਹਾਡੀ ਮਾਤਾ ਹੈ ਕਿ ਨਹੀਂ ਪੰਡਤੋ? ਕਿਉਂ ਮਾੜਾ ਕਹਿੰਦੇ ਹੋ? ਸ਼ਾਦੀਆਂ ਨਹੀਂ ਕਰਾਈਆਂ ਕਿ ਤੁਹਾਡੀਆਂ ਲੜਕੀਆਂ ਨਹੀਂ ਹੈ, ਇਸਤਰੀਆਂ ਨਹੀਂ ਹੈ, ਤੁਹਾਡੀ ਨਾਨੀ ਦਾਦੀ ਮਾਮੀ ਚਾਚੀ ਸਾਰੀਆਂ ਨੇ, ਫਿਰ ਤੁਸੀਂ ਤਾਂਤਾ ਧਰਿਆ ਇਹ ਮਾੜੀਆਂ, ਇਹ ਮਾੜੀਆਂ, ਇਹ ਕਿਉਂ ਮਾੜੀਆਂ ਨੇ? ਭੰਡ ਹੋਈ ਭੰਡ ਉਪਜੈ, ਭੰਡੋ ਭਾਵ ਇਸਤਰੀ ਤੋਂ ਹੀ ਅੱਗੇ ਇਸਤਰੀ ਪੈਦਾ ਹੁੰਦੀ ਹੈ। ਭੰਡੈ ਬਾਜ ਨਾ ਕੋਏ, ਇਸਤਰੀ ਤੋਂ ਬਿਨਾਂ ਕੌਣ ਹੈ ਦੁਨੀਆਂ ਜਿਹੜਾ ਪੈਦਾ ਹੋ ਗਿਆ? ਹੋਰ ਇਸਤਰੀ ਤੋਂ ਹੀ ਪੈਦਾ ਹੋਏ ਨੇ ਸਾਰੇ ਬੜੇ ਬੜੇ ਜਿੰਨੇ ਵੀ ਹੋਏ ਨੇ। ਪਰ ਮਹਾਰਾਜ ਕਹਿੰਦੇ ਇੱਕ ਗੱਲ ਹੈ, ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਏ। ਵਾਹਿਗੁਰੂ ਅਕਾਲ ਪੁਰਖ ਇਸਤਰੀ ਤੋਂ ਬਾਹਰ ਨੇ, ਇਹ ਨਹੀਂ ਇਸਤਰੀ ਦੇ ਵਿੱਚ ਆਉਂਦੇ। ਭਾਵ ਜੋਤ ਤਾਂ ਸਰਬ ਵਿਆਪਕ ਹੈ ਉਹਨਾਂ ਦੀ, ਪਰ ਵਾਹਿਗੁਰੂ ਸੱਚੇ ਪਾਤਸ਼ਾਹ ਇਹਨਾਂ ਜੋਨੀਆਂ ਤੋਂ ਬਾਹਰ ਨੇ। ਸੋ ਮੁਖ ਜਲੋ ਜਿਤ ਕਹ ਹੈ ਠਾਕੁਰ ਜੋਨੀ, ਦਸ ਸਰੂਪ ਵੀ ਬਾਹਰ ਨੇ, ਕਿਉਂਕਿ ਦਸੇ ਸਰੂਪ ਨਿਰਗੁਣ ਤੋਂ ਸਰਗੁਣ ਚ ਤਬਦੀਲ ਹੋ ਕੇ ਬਾਹਰ ਨੇ। ਜੇ ਤੁਸੀਂ ਕਹੋ ਗੁਰੂ ਨਾਨਕ ਦੇਵ ਜੀ ਨੇ ਮਾਤਾ ਤ੍ਰਿਪਤਾ ਤੋਂ ਅਵਤਾਰ ਧਾਰਿਆ ਜਨਮ ਲਿਆ, ਬਿਲਕੁਲ ਸਹੀ ਗੱਲ ਹੈ ਤੁਹਾਡੀ। ਜਿੰਨੀ ਤੁਹਾਨੂੰ ਦਿਖਦੀ ਤੁਸੀਂ ਓਨੀ ਸੱਚ ਬੋਲਣੀ ਹੈ, ਤੁਸੀਂ ਝੂਠ ਨਹੀਂ ਬੋਲ ਸਕਦੇ। ਪਰ ਜਿਹੜਾ ਤ੍ਰਿਕਾਲਦਰਸ਼ੀ ਬ੍ਰਹਮ ਗਿਆਨੀ ਹੈ ਉਹਨੂੰ ਪੁੱਛਿਆ, ਤੁਸੀਂ ਕਹਿੰਦੇ ਹੋ ਅਕਾਲ ਪੁਰਖ ਵਾਹਿਗੁਰੂ ਆਉਂਦੇ ਨਹੀਂ ਜੂਨਾਂ ਵਿੱਚ, ਫਿਰ ਗੁਰੂ ਨਾਨਕ ਦੇਵ ਜੀ ਆਏ ਨੇ ਮਾਤਾ ਦੇ ਉਦਰ 'ਚ ਰਹੇ ਨੇ, ਇਹਨਾਂ ਨੇ ਜਨਮ ਲਿਆ, ਇਹ ਕਿਵੇਂ ਹੋ ਸਕਦਾ? ਫਿਰ ਇਹਦਾ ਮਤਲਬ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਨਹੀਂ ਹੈਗੇ? ਤ੍ਰਿਕਾਲਦਰਸ਼ੀ ਬ੍ਰਹਮ ਗਿਆਨੀ ਜਵਾਬ ਦਿੰਦੇ ਨੇ, ਕਹਿੰਦੇ ਪਹਿਲਾਂ ਜਿੰਨੀ ਕਿਰਿਆ ਹੁੰਦੀ ਹੈ ਉਹ ਮਾਇਆ ਹੀ ਕਰਦੀ ਹੈ। ਮਾਇਆ ਦੀ ਸਾਰੀ ਕਿਰਿਆ ਹੋ ਕੇ ਜਿਸ ਸਰੂਪ ਵਿੱਚ ਜੋਤ ਨੇ ਆਉਣਾ ਉਹ ਸਰੂਪ ਮਾਇਆ ਹੀ ਬਣਾਉਂਦੀ ਹੈ। ਜਦੋਂ ਜਨਮ ਲੈ ਲਿਆ ਉਸ ਸਰੂਪ ਨੇ, ਫਿਰ ਡਾਇਰੈਕਟ ਲਾਈਟ ਆਉਂਦੀ ਹੈ ਅਕਾਲ ਪੁਰਖ ਦੀ ਉਸ ਸਰੀਰ ਦੇ ਵਿੱਚ। ਇਉਂ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਹੈ, ਨਾ ਕਿ ਉਹ ਮਾਤਾ ਦੇ ਉਦਰ ਵਿੱਚ ਪੁੱਠੇ ਲਟਕੇ 9 ਮਹੀਨੇ, ਉਹ ਨਹੀਂ ਲਟਕੇ ਹਨ। ਦਸੇ ਸਰੂਪਾਂ ਨੇ ਇਸੇ ਤਰ੍ਹਾਂ ਹੀ ਅਵਤਾਰ ਧਾਰਿਆ, ਬਾਅਦ ਵਿੱਚ ਪ੍ਰਵੇਸ਼ ਹੁੰਦਾ ਜੋਤ ਦਾ। ਪਹਿਲੀ ਕਿਰਿਆ ਸਾਰੀ ਮਾਇਆ ਹੀ ਕਰਦੀ ਹੈ। ਐਂ ਤਾਂ ਮਾਇਆ ਮਾੜੀ ਮੋਟੀ ਨਹੀਂ, ਮਾਇਆ ਸੈਕਿੰਡ ਨੰਬਰ 'ਤੇ ਹੈ, ਬਹੁਤ ਸ਼ਕਤੀ ਹੈ ਮਾਇਆ ਦੇ ਅੰਦਰ, ਬਹੁਤ ਕੋਈ ਅੰਤ ਹੀ ਨਹੀਂ ਹੈ, ਸਭ ਕੁਛ ਕਰ ਸਕਦੀ ਹੈ ਇਹ। ਮਾਇਆ ਤਾਂ ਕਈ ਰੂਪ ਬਣਾ ਲੈਂਦੀ ਆਪਣੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਏ, ਜਿਤ ਮੁੱਖ ਸਦਾ ਸਾਲਾਹੀ ਹੈ ਭਾਗਾਂ ਰੱਤੀ ਚਾਰ। ਜਿਹੜੇ ਮੂੰਹ ਵਿੱਚੋਂ ਸਦਾ ਸਲਾਹਤਾ ਹੁੰਦੀ ਹੈ ਅਕਾਲ ਪੁਰਖ ਵਾਹਿਗੁਰੂ ਦੀ, ਉਹ ਮੂੰਹ ਭਾਗਾਂ ਭਰਿਆ, ਬਹੁਤਾ ਜ਼ਿਆਦਾ ਭਾਗਾਂ ਭਰਿਆ। ਜਿਹੜੇ ਮੁੱਖ ਵਿੱਚੋਂ ਵਾਹਿਗੁਰੂ ਵਾਹਿਗੁਰੂ ਉਚਾਰਨ ਕੀਤਾ ਜਾਂਦਾ ਹੈ, ਨਾਨਕ ਤੇ ਮੁੱਖ ਉਜਲੇ, ਨਾਨਕ ਤੇ ਮੁੱਖ ਉਜਲੇ ਤਿਤ ਸੱਚਾ ਦਰਬਾਰ। ਉਹ ਦਲੈਂਕੜੇ ਲੱਗੇ ਹੋਣ ਕਰਕੇ ਨਾਨਕ ਤੇ ਮੁੱਖ ਉਜਲੇ, ਜੇ ਔਂਕੜ ਹੁੰਦਾ ਫਿਰ ਉਜਲੇ, ਨਾਨਕ ਤੇ ਮੁੱਖ ਉਜਲੇ ਤਿਤ ਸੱਚਾ ਦਰਬਾਰ। ਉਹ ਸੱਚਖੰਡ ਦੇ ਵਿੱਚ ਉਹਨਾਂ ਦੇ ਮੁੱਖ ਉਜਲੇ ਨੇ ਜਿਨ੍ਹਾਂ ਨੇ ਵਾਹਿਗੁਰੂ ਵਾਹਿਗੁਰੂ ਜਪਿਆ, ਜਿਨ੍ਹਾਂ ਨੇ ਨਾਮ ਜਪਿਆ ਹੈ। ਨਿੰਦਾ ਨਾਹੀਂ ਕਾਹੂ ਬਾਤ ਹੈ, ਖਸਮੈ ਏਵੈ ਭਾਣਾ। ਨਿੰਦਾ ਨਹੀਂ ਕਰਨੀ ਕਿਸੇ ਦੀ, ਸਭ ਠੀਕ ਹੈ ਬਸ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕੋਈ ਗੱਲ ਪਰਮਾਤਮਾ ਨੇ ਗਲਤ ਨਹੀਂ ਕੀਤੀ, ਇਸਤਰੀ ਬਣਾ ਕੇ ਉਹਨੇ ਕੋਈ ਗਲਤੀ ਨਹੀਂ ਕੀਤੀ, ਉਹਨੇ ਠੀਕ ਕੀਤਾ। ਸੰਸ੍ਰਿਸ਼ਟੀ ਦੀ ਰਚਨਾ ਹੀ ਇੱਥੋਂ ਹੋਈ ਹੈ, ਖੁਦ ਪਰਮਾਤਮਾ ਨੂੰ ਕੁਦਰਤ ਦੀ ਲੋੜ ਪਈ ਹੈ ਸ੍ਰਿਸ਼ਟੀ ਰਚਣ ਦੀ, ਉਹਨਾਂ ਨੇ ਕੁਦਰਤ ਦੇ ਰਾਹੀਂ ਸਾਰਾ ਕੁਛ ਬਣਾਇਆ, ਉਹ ਕੁਦਰਤ ਵੀ ਉਹਦੀ ਇਸਤਰੀ ਹੈ। ਇਸੇ ਤਰ੍ਹਾਂ ਹੀ ਉਸੇ ਕੁਦਰਤ ਨੇ ਹੀ ਇਸਤਰੀ ਰੂਪ ਧਾਰਨ ਕੀਤਾ। ਸ੍ਰਿਸ਼ਟੀ ਅੰਦਰ ਕਰੋੜਾਂ ਇਸਤਰੀਆਂ ਹੋਈਆਂ ਨੇ ਤਾਂ ਕਰੋੜਾਂ ਹੀ ਉਸੇ ਕੁਦਰਤ ਦਾ ਰੂਪ ਹੈ, ਇਹ ਬੰਦੇ ਵੀ ਉਸੇ ਦਾ ਰੂਪ ਹੈ ਕੁਦਰਤ ਦਾ। ਸਾਰਿਆਂ ਵਿੱਚ ਜੋਤ ਵਾਹਿਗੁਰੂ ਦੀ ਕਰਮ ਕਰਦੀ ਹੈ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਸਾਰਿਆਂ ਨੂੰ ਮਾੜੇ ਪਾਸੇ ਤੋਂ ਹਟਾ ਕੇ ਇੱਕ ਨਾਮ ਦੇ ਨਾਲ ਜੋੜਿਆ ਹੈ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਪਾਵਨ ਪਵਿੱਤਰ ਬਾਣੀ ਆਸਾ ਦੀ ਵਾਰ। ਸਤਿਗੁਰੂ ਮਹਾਰਾਜ ਜੀ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕੱਲ੍ਹ ਕੀਤੀ ਸੀ ਆਪਾਂ ਨੂੰ, ਕਿਉਂਕਿ ਪੁਰਾਣੇ ਲੋਕ ਇਸਤਰੀ ਦਾ ਖੰਡਨ ਬਹੁਤ ਕਰਦੇ ਸੀ। ਗੁਰੂ ਨਾਨਕ ਦੇਵ ਜੀ ਨੇ ਇਸਤਰੀ ਜਾਮੇ ਨੂੰ ਸਲਾਹਿਆ, ਬਹੁਤ ਵਡਿਆਈਆਂ ਬਖਸ਼ੀਆਂ, ਬਰਾਬਰੀ ਹੈ ਸਾਰਾ ਕੁਛ। ਸਤਿਗੁਰੂ ਮਹਾਰਾਜ ਕਹਿੰਦੇ ਕੋਈ ਕਿਸੇ ਪਾਸੇ ਊਣਤਾਈ ਨਹੀਂ ਹੈ। ਹਾਲਾਂਕਿ ਪਹਿਲਾ ਸਿੱਖ ਵੀ ਬੇਬੇ ਨਾਨਕ ਹੀ ਹੋਈ ਹੈ, ਗੁਰੂ ਨਾਨਕ ਦੇਵ ਜੀ ਦੀ। ਇਹਦੇ ਨਾਲੋਂ ਵੱਡਾ ਔਰਤਾਂ ਨੂੰ ਕੀ ਮਾਣ ਦੇਣਾ, ਹੋਰ ਜ਼ਿਆਦਾ ਕੀ ਮਾਣ ਦੇਣਾ। ਇਸ ਕਰਕੇ ਸਤਿਗੁਰੂ ਮਹਾਰਾਜ ਨੇ ਵੱਡੀਆਂ ਵਡਿਆਈਆਂ ਬਖਸ਼ਿਸ਼ ਕੀਤੀਆਂ ਨੇ, ਵਡਿਆਈਆਂ ਦਿੱਤੀਆਂ ਵੀ ਨੇ। ਆਓ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪੌੜੀ ਦੇ ਵਿੱਚ ਫਰਮਾਉਂਦੇ ਨੇ, ਸਭ ਕੋ ਆਖੈ ਆਪਣਾ, ਸਾਰੇ ਕੋਈ ਕਹਿੰਦੇ ਨੇ ਆਪਣਾ ਹੈ, ਮੇਰਾ ਹੈ, ਮੇਰਾ ਹੈ। ਕੌਣ ਨਹੀਂ ਕਹਿੰਦਾ ਕਿ ਮੇਰਾ ਹੈ, ਸਭ ਕੋਈ ਕਹਿੰਦੇ। ਇਸ ਮੇਰ ਵਿੱਚ ਸਾਰੇ ਲੋਕ ਫਸੇ ਹੋਏ ਨੇ, ਕਹਿੰਦੇ ਜੀ ਕੋਈ ਨਾ ਕੋਈ ਤਾਂ ਹੈ ਐਸਾ ਜਿਹੜਾ ਨਾ ਕਹਿੰਦਾ ਹੋਵੇ। ਮਹਾਰਾਜ ਕਹਿੰਦੇ ਜਿਸ ਨਾ ਹੀ ਸੋ ਚੁਣ ਕੱਢੀ ਹੈ, ਜਿਹਦੇ ਅੰਦਰ ਇਹ ਮੇਰ ਨਹੀਂ ਉਹ ਚੁਣ ਕੇ ਇੱਕ ਪਾਸੇ ਕੱਢ ਲਓ। ਤੁਸੀਂ ਹੱਥ ਲਾ ਕੇ ਦਿਖਾਓ ਵੀ ਆਹ ਬੰਦੇ ਅੰਦਰ ਮੇਰ ਨਹੀਂ ਹੈ। ਹਰੇਕ ਬੰਦੇ ਅੰਦਰ ਮੇਰਾ ਤੇਰਾ ਹੈ, ਹਰੇਕ ਬੰਦਾ ਕਹਿੰਦਾ ਇਹ ਮੇਰਾ ਹੈ। ਕਿੰਨਾ ਹੀ ਕੋਈ ਹੋਵੇ ਇੱਕ ਬ੍ਰਹਮ ਗਿਆਨ ਵਿੱਚ ਪਹੁੰਚੇ ਤੋਂ ਬਿਨਾਂ ਹਰ ਬੰਦਾ ਕਹਿੰਦਾ ਮੇਰਾ ਹੈ, ਮੇਰਾ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਭਾਈ ਇਹ ਤਾਂ ਆਪੋ ਆਪਣਾ ਲੇਖਾ ਹੈ, ਭਰਨਾ ਤਾਂ ਆਪ ਹੀ ਪੈਣਾ। ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀ ਹੈ। ਕਹਿੰਦੇ ਆਪੋ ਆਪਣਾ ਕੀਤਾ ਹੋਇਆ ਅਤੇ ਆਪ ਹੀ ਇਹ ਸੰਢੀਆ ਤੋਂ ਭਾਵ ਭਰਨਾ ਪੈਣਾ, ਇਹ ਨੁਕਸਾਨ ਵਾਲੀ ਗੱਲ ਹੈ। ਆਪਾਂ ਸਮਝਦੇ ਨਹੀਂ ਮੇਰਾ ਇਹ ਤੇਰਾ, ਬਗਾਨਾ ਆਪਣਾ, ਇਹ ਦੋਸਤ ਹੈ ਇਹ ਦੁਸ਼ਮਣ ਹੈ। ਇਹਦੇ ਵਿੱਚ ਜਿਹੜਾ ਆਪਾਂ ਵਰਤਣ ਲੱਗ ਜਾਂਦੇ ਹਾਂ ਨਾ ਈਰਖਾ ਵਿੱਚ, ਦਵੈਸ਼ ਵਿੱਚ, ਸਤਿਗੁਰੂ ਨੂੰ ਪਸੰਦ ਨਹੀਂ ਕਰਦੇ ਹੈ। ਇਹਦੇ ਤੋਂ ਉੱਪਰ ਉੱਠਣਾ ਹੈ। ਇਸ ਕਰਕੇ ਸਭੇ ਸਾਂਝੀ ਵਾਲ ਸਦਾਇਨ, ਕੋਈ ਨਾ ਦਿਸੈ ਬਾਹਰਾ ਜੀਓ, ਇਹ ਇੱਕ ਬਿਰਤੀ ਬਹੁਤ ਉੱਚੀ ਹੈ। ਜੇ ਕਹੀਏ ਸਤਿਗੁਰਾਂ ਨੇ ਤੁਰਕਾਂ ਨੂੰ ਕਿਉਂ ਮਾਰਿਆ, ਤੁਰਕ ਤਾਂ ਜ਼ੁਲਮ ਕਰਦੇ ਸਨ, ਚੜ੍ਹ ਕੇ ਆਉਂਦੇ ਸਨ। ਸਤਿਗੁਰੂ ਦਾ ਆਮ ਕਿਸੇ ਜਨਤਾ ਦੇ ਨਾਲ ਕੋਈ ਵਿਰੋਧ ਨਹੀਂ ਰਿਹਾ, ਚਾਹੇ ਉਹ ਤੁਰਕ ਰਹੇ ਨੇ ਚਾਹੇ ਕੋਈ ਹੋਰ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਤਾਂ ਸਿਰਫ ਜ਼ਾਲਮ ਨੂੰ ਨਾਸ ਕੀਤਾ। ਸੋ ਇਸ ਕਰਕੇ ਮਹਾਰਾਜ ਆਪਾਂ ਨੂੰ ਕਹਿੰਦੇ ਨੇ ਕਿ ਲੇਖਾ ਤਾਂ ਆਪਣੇ ਆਪ ਸਭ ਨੂੰ ਦੇਣਾ ਪੈਣਾ ਆਪਣਾ ਆਪਣਾ। ਤੋ ਇਸ ਕਰਕੇ ਜਦੋਂ ਇਹ ਦੁਨੀਆਂ ਅੰਦਰ ਰਹਿਣਾ ਹੀ ਨਹੀਂ ਤਾਂ ਕਿਉਂ ਹੰਕਾਰ ਵਿੱਚ ਭੱਜ ਭੱਜ ਕੇ ਮਰੀਏ। ਜਾਂ ਰਹਿਣਾ ਨਾ ਹੀ ਐਤ ਜੱਗ ਤਾਂ ਕਾਇਤ ਗਾਰਬ ਹੰਢੀ ਹੈ, ਜਾਂ ਇਸ ਜੱਗ ਵਿੱਚ ਆਪਾਂ ਰਹਿਣਾ ਨਹੀਂ ਹੈ, ਕੁਝ ਸਮਾਂ ਹੀ ਬੈਠੇ ਹਾਂ ਫਿਰ ਚਲੇ ਜਾਣਾ ਹੈ, ਤਾਂ ਕਾਹਨੂੰ ਹੰਕਾਰ ਵਿੱਚ ਭੱਜ ਭੱਜ ਕੇ ਸੜਨਾ ਮਰਨਾ, ਕਿਉਂ ਹੰਕਾਰ ਕਰਨਾ। ਮੰਦਾ ਕਿਸੇ ਨਾ ਆਖੀ ਹੈ, ਪੜ ਅੱਖਰ ਇਹੋ ਬੁੱਝੀ ਹੈ। ਜੇ ਕੋਈ ਕਹੇ ਬਸ ਆਹੀ ਕੰਮ ਸਿੱਖਦੇ ਗੁਰਦੁਆਰੇ ਜਾ ਕੇ, ਪੜ ਅੱਖਰ ਉਪਦੇਸ਼ ਨੂੰ ਪੜ੍ਹ ਕੇ ਇਹੋ ਸਮਝੋ ਵੀ ਮੰਦਾ ਕਿਸੇ ਨਾ ਆਖੀਆ, ਇਹ ਉਪਦੇਸ਼ ਹੈ। ਮੰਦਾ ਕਿਸੇ ਨਾ ਆਖ ਝਗੜਾ ਪਾਵਣਾ। ਕਹਿੰਦੇ ਮੰਦਾ ਆ ਕੇ ਝਗੜਾ ਜ਼ਰੂਰ ਪਾਉਣਾ ਕਿਸੇ ਨਾਲ, ਕਿਉਂ ਪਾਉਣਾ ਝਗੜਾ, ਮੰਦਾ ਬੋਲ ਬੋਲੋ ਹੀ ਨਾ। ਫਿਰ ਪੜ੍ਹ ਅੱਖਰ ਇਹੋ ਬੁੱਝੀਐ, ਪੜ੍ਹ ਅੱਖਰ ਪੜ੍ਹ ਉਪਦੇਸ਼ ਪੜ੍ਹ ਕੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਗੱਲ ਇੱਕ ਹੋਰ ਸਮਝ ਲਓ। ਇੱਕ ਤਾਂ ਕਿਸੇ ਨੂੰ ਮੰਦਾ ਨਹੀਂ ਬੋਲਣਾ, ਇੱਕ ਮੂਰਖ ਹੈ ਨਾਲ ਨਾ ਲੁੱਝੀਐ। ਸਿਆਣਾ ਬੰਦਾ ਸਿਆਣੀ ਗੱਲ ਕਰੂਗਾ, ਉਹਦੇ ਨਾਲ ਆਪਾਂ ਕੋਈ ਬਹਿ ਕੇ ਵਿਚਾਰ ਸਾਂਝੇ ਕਰਾਂਗੇ, ਉਹ ਮੰਨ ਵੀ ਲੈਂਦਾ। ਹੁਣ ਇੱਕ ਬੰਦਾ ਮੂਰਖ ਹੈ, ਉਹਦੇ ਨਾਲ ਤੁਸੀਂ ਭਾਵੇਂ 10 ਦਿਨ ਲੱਗੇ ਰਹੋ ਭਾਵੇਂ 100 ਦਿਨ ਲੱਗੇ ਰਹੋ, ਉਹਨੇ ਤਾਂ ਆਪਣੀ ਹੀ ਮਨਾਉਣੀ ਹੈ। ਉਹਦੇ ਨਾਲ ਝਗੜਾ ਕੀਤਿਆਂ ਉਹਨੂੰ ਸਮਝਾਉਣ ਨਾ, ਮੱਥੇ ਮਾਰਨੇ, ਉਹਦੇ ਨਾਲ ਕੀ ਫਾਇਦਾ ਬੋਲ ਕੇ? ਮੂਰਖ ਬੰਦੇ ਕੋਲ ਤਾਂ ਬਸ ਊਈ ਖਿਹੜਾ ਛੁਡਾਵੇ ਹੱਥ ਜੋੜ ਕੇ, ਵੀ ਠੀਕ ਆ ਭਾਈ ਤੂੰ ਵੱਡਾ ਅਸੀਂ ਛੋਟੇ ਹਾਂ। ਇਹ ਸੰਤ ਗੁਰਬਚਨ ਸਿੰਘ ਜੀ ਖਾਲਸਾ ਇਸ ਤਰ੍ਹਾਂ ਹੀ ਕਰਿਆ ਕਰਦੇ। ਉਹਨਾਂ ਕੋਲ ਕਈ ਵਿਦਵਾਨਾਂ ਨੇ ਜਾਣਾ ਚਰਚਾ ਕਰਨੀ, ਵਿਦਵਾਨਾਂ ਨੂੰ ਆਦਤ ਹੁੰਦੀ ਬਹੁਤ ਹੋਰ ਤਰ੍ਹਾਂ ਦੀ, ਵੀ ਮੈਂ ਜਿੱਤ ਜਾਵਾਂ ਇਹਨਾਂ ਤੋਂ। ਫਿਰ ਇੱਕੋ ਹੀ ਗੱਲ ਨਾਲ ਖਿਹੜਾ ਛੁਡਾਇਆ ਜਾਂਦਾ, ਹਾਂ ਭਾਈ ਤੂੰ ਜਿੱਤਿਆ ਮੈਂ ਹਾਰਿਆ, ਇਹਨੇ ਨਾਲ ਉਹ ਖੁਸ਼ ਹੋ ਜਾਂਦੇ ਨੇ ਮੈਂ ਜਿੱਤ ਗਿਆ ਬਾਈ। ਸੋ ਇਸ ਕਰਕੇ ਮਹਾਂਪੁਰਸ਼ ਵੀ ਇਸ ਤਰ੍ਹਾਂ ਹੀ ਕਰਿਆ ਕਰਦੇ ਸੀ। ਅੱਛਾ ਭਾਈ ਦੇਖ ਭਾਈ ਮੈਂ ਤਾਂ ਅਨਪੜ੍ਹ ਹੈ ਤੂੰ ਪੜ੍ਹਿਆ ਲਿਖਿਆ, ਭਾਈ ਨਾ ਕਹਿ ਕੇ ਅਗਲੇ ਤੋਂ ਖਿਹੜਾ ਛੁਡਾ ਲੈਣਾ। ਮਹਾਰਾਜ ਕਹਿੰਦੇ ਤੁਸੀਂ ਵੀ ਖਿਹੜਾ ਛੁਡਾ ਲਿਆ ਕਰੋ, ਮੂਰਖ ਬੰਦੇ ਨਾਲ ਨਾ ਲੁੱਝਿਆ ਕਰੋ, ਕਿਉਂਕਿ ਮੂਰਖ ਨੂੰ ਕਿਹੜਾ ਕਿਸੇ ਗੱਲ ਦਾ ਗਿਆਨ ਹੁੰਦਾ, ਜਿਹਨੇ ਆਪਣੀ ਮਰਜ਼ੀਆਂ ਹੀ ਕਰਨੀਆਂ, ਆਪਣੇ ਮਨ ਦੇ ਮਗਰ ਲੱਗਿਆ ਹੋਇਆ, ਤੁਸੀਂ ਵੀ ਟਰਕਾ ਦਿਆ ਕਰੋ ਉਹਨੂੰ। ਕੋਈ ਸਿਆਣਾ ਬੰਦਾ ਆਵੇ ਤਾਂ ਗੱਲ ਕਰੀਏ ਉਹ ਨਾਲ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਖੋ ਮੂੰਹ ਦੇ ਵਿੱਚੋਂ ਬੇਰਸੀ ਵਾਲੇ ਜਿਹੜੇ ਬਚਨ ਨੇ ਬੋਲਣੇ ਹੈ ਇਹ ਬਹੁਤ ਮਾੜੀ ਗੱਲ ਹੈ। ਇੱਕ ਹੁੰਦਾ ਮਿੱਠਾ, ਇੱਕ ਹੁੰਦਾ ਫਿੱਕਾ, ਮਿਠਾਸ ਭਰੇ ਬਚਨ। ਮਹਾਰਾਜ ਕਹਿੰਦੇ ਨੇ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਸੋ ਇਸ ਕਰਕੇ ਜਿੱਤ ਬੋਲਿਆ ਪਤ ਪਾਈ ਹੈ ਸੋ ਬੋਲਿਆ ਪ੍ਰਵਾਨ। ਜਿਹੜੇ ਬੋਲਣ ਕਰਕੇ ਮਾਰ ਪੈਂਦੀ ਹੈ, ਜਿਸ ਬੋਲਣ ਕਰਕੇ ਬਦਨਾਮੀ ਹੁੰਦੀ ਹੈ, ਜਿਸ ਬੋਲ ਕਰਕੇ ਆਪਾਂ ਨੂੰ ਨੁਕਸਾਨ ਹੁੰਦਾ ਹੈ, ਜਿਹੜੇ ਬੋਲ ਬੋਲਣ ਨਾਲ ਪਰਲੋਕ ਵਿੱਚ ਵੀ ਲਾਭ ਨਹੀਂ ਹੈ, ਉਹ ਬੋਲ ਬੋਲਣਾ ਹੀ ਕਿਉਂ ਹੈ? ਸਲੋਕ ਮਹੱਲਾ ਪਹਿਲਾ, 20ਵੇਂ ਸਲੋਕ ਨੂੰ ਬਖਸ਼ਿਸ਼ ਕਰ ਰਹੇ ਨੇ ਆਪਾਂ ਨੂੰ। ਇਹਦੇ ਵਿੱਚ ਹੀ ਕਹਿੰਦੇ ਨੇ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਮਹਾਰਾਜ ਕਹਿੰਦੇ ਦੇਖੋ ਭਾਈ ਫਿੱਕਾ ਬੋਲਿਆ ਬੋਲਣ ਕਰਕੇ, ਇਹ ਸਭ ਤੋਂ ਜ਼ਰੂਰੀ ਅੱਖਰ ਹੈ ਸੰਥਿਆ ਵਿੱਚ। ਜਿਵੇਂ ਜਪਜੀ ਸਾਹਿਬ 'ਚ ਆਪਾਂ ਪੜ੍ਹਿਆ ਸੀ ਸੁਣਿਆ, ਉੱਥੇ ਪੜ੍ਹਦੇ ਸੀ ਸੁਣੀਏ ਸਿੱਧ ਪੀਰ ਸੁਰਨਾਸ, ਸੁਣੀਏ ਧਰ ਤਬਲਾ ਆਕਾਸ, ਉਹਨੂੰ ਆਪਾਂ ਦੇਖਿਆ ਚੰਗੀ ਤਰ੍ਹਾਂ ਸਿਹਾਰੀ ਹੈ। ਸੁਣਿਆ ਸਿੱਧ ਪੀਰ ਸੁਰਨਾਸ, ਸੁਣਿਆ ਧਰਤ ਧਵਲ ਆਕਾਸ, ਸੁਣਨੇ ਕਰਕੇ। ਸੋ ਜੇ ਕਹੀਏ ਸੁਣੀਏ ਤਾਂ ਫਿਰ ਤਾਂ ਸੰਬੋਧਨ ਹੋ ਗਿਆ, ਸੁਣੋ ਭਾਈ। ਇੱਥੇ ਕਹਿੰਦੇ ਨੇ ਬੋਲਿਆ ਬੋਲਣ ਕਰਕੇ। ਜੇ ਪੜ੍ਹਨ ਵਾਲਾ ਪੜ੍ਹੀ ਜਾਵੇ ਨਾਨਕ ਫਿੱਕਾ ਬੋਲੀਐ ਤਨ ਮਨ ਫਿੱਕਾ ਹੋਏ, 99% ਲੋਕ ਇਹ ਪੜ੍ਹਦੇ ਨੇ। ਕਦੋਂ ਵੀ ਆਸਾ ਦੀ ਵਾਰ ਹੁਣ ਧਿਆਨ ਨਾਲ ਸੁਣਿਓ, ਕੋਈ ਰੱਬ ਦਾ ਪਿਆਰਾ ਕਹੇਗਾ ਬੋਲਿਆ, ਨਹੀਂ ਤਾਂ ਹਰੇਕ ਹੀ ਕਹਿੰਦਾ ਨਾਨਕ ਫਿੱਕਾ ਬੋਲੀਐ। ਇਹ ਤਾਂ ਗੁਰੂ ਨਾਨਕ ਦੇਵ ਜੀ ਵੱਲੋਂ ਫਿਰ ਸੰਬੋਧਨ ਹੋ, ਭਾਈ ਫਿੱਕਾ ਬੋਲੋ ਭਾਈ ਸਾਰੇ, ਫਿਰ ਤਾਂ ਬੋਲੀਏ ਨਾਲ ਇਸ ਤਰ੍ਹਾਂ ਹੋ ਗਿਆ। ਇਸ ਕਰਕੇ ਇੱਥੇ ਜੋ ਹੈ ਸੋ ਪੜ੍ਹੋ, ਨਾਨਕ ਫਿੱਕਾ ਬੋਲਿਆ। ਫਿੱਕਾ ਬੋਲ ਮੂੰਹ ਵਿੱਚੋਂ ਬੋਲਣ ਕਰਕੇ ਤਨ ਮਨ ਫਿੱਕਾ ਹੋਏ। ਮਹਾਰਾਜ ਕਹਿੰਦੇ ਨਾਲ ਤਾਂ ਤੇਰਾ ਆਪਣਾ ਤਨ ਮਨ ਫਿੱਕਾ ਹੁੰਦਾ, ਨਾਲ ਦੂਜੇ ਦਾ ਵੀ ਫਿੱਕਾ ਕਰਨਾ, ਗੁੱਸੇ 'ਚ ਆ ਕੇ ਲੋਹਾ ਲਾਕਾ ਹੋ ਕੇ ਕਿੰਨੀਆਂ ਗਾਲਾਂ ਕੱਢੀਆਂ ਕਿਸੇ ਨੂੰ, ਕਿੰਨਾ ਕੌੜਾ ਬੋਲਿਆ, ਬਾਅਦ ਵਿੱਚ ਪਛਤਾਉਂਦਾ, ਇੰਨਾ ਕਾਹਨੂੰ ਬੋਲਣਾ ਸੀ, ਆਪਸ ਵਿੱਚ ਪ੍ਰੇਮ ਟੁੱਟ ਗਿਆ, ਫਿੱਕ ਪੈ ਗਿਆ। ਵਿਸ਼ਿਆਂ ਵਿਕਾਰਾਂ ਵਾਲੀਆਂ ਗੱਲਾਂ ਵੀ ਹੈ ਫਿੱਕਾ ਬੋਲਣਾ, ਝੂਠ ਬੋਲਣਾ, ਨਿੰਦਾ ਚੁਗਲੀ ਬੋਲਣੀ, ਇਹ ਸਾਰੀਆਂ ਗੱਲਾਂ ਫਿੱਕਾ ਬੋਲਣ ਵਿੱਚ ਆ ਜਾਂਦੀਆਂ ਨੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਵਿਖੇ ਬਨ ਫੀਕਾ ਤਿਆਗ ਰੀ ਸਖੀਏ, ਵਿਖੇ ਬਨ ਫੀਕਾ, ਵਿਸ਼ਿਆਂ ਦਾ ਜੰਗਲ ਹੈ ਇਹ ਸੰਸਾਰ, ਇਹਨੂੰ ਤਿਆਗ ਦਿਓ, ਨਾਮ ਮਹਾਰਸ ਪੀਓ। ਜਿਹੜਾ ਬੰਦਾ ਫਿੱਕਾ ਬੋਲਣ ਵਾਲਾ ਹੈ ਉਹਨੂੰ ਲੋਕ ਫਿੱਕਾ ਹੀ ਬੁਲਾਉਂਦੇ ਨੇ, ਫਿੱਕੋ ਫਿੱਕਾ ਸੱਦੀ ਹੈ,
ਫਿੱਕਾ ਬੋਲਣ ਵਾਲੇ ਨੂੰ ਕਹਿੰਦੇ ਫਿੱਕਾ ਕਰਕੇ ਸੱਦਿਆ ਜਾਂਦਾ, ਵੀ ਇਹ ਬੰਦਾ ਤਾਂ ਫਿੱਕਾ ਬੁਲਾਉਂਦਾ, ਜਦ ਬੋਲਦਾ ਤਾਂ ਬੜਾ ਕਰਖਤ ਜਿਹਾ ਬੋਲਦਾ, ਭੈੜਾ ਜਿਹਾ ਬੋਲਦਾ, ਮਿਠਾਸ ਹੈ ਹੀ ਨਹੀਂ। ਫਿੱਕੇ ਫਿੱਕੀ ਸੋਏ, ਫਿੱਕੇ ਬੰਦਿਆਂ ਦੀ ਸੋਏ ਜਿਹੜੀ ਸੋਭਾ ਉਹ ਵੀ ਫਿੱਕੀ ਪੈ ਜਾਂਦੀ ਹੈ। ਹੌਲੀ 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 ਉਹ ਬੰਦੇ ਦੀ ਨਰਾਦਰੀ ਹੋਣ ਲੱਗ ਜਾਂਦਾ। ਸੋਭਾ ਨਾਮ ਦੀ ਚੀਜ਼ ਰਹਿੰਦੀ ਨਹੀਂ ਉਹਦੇ ਕੋਲ। ਸੋਭਾ, ਰਾਜ, ਬਿਬੈ, ਵਡਿਆਈ, ਇਹ ਚੰਗਿਆਂ ਬੰਦਿਆਂ ਕੋਲ ਹੀ ਆਉਂਦੀਆਂ ਚੀਜ਼ਾਂ। ਫਿੱਕਾ ਬੋਲਣ ਵਾਲੇ ਕੋਲ ਤੋਂ ਸਾਰਾ ਕੁਝ ਖੁੱਸ ਜਾਂਦਾ। ਜਿੰਨਾ ਵੀ ਕਿਸੇ ਨੇ ਅੱਜ ਤੱਕ ਫਿੱਕਾ ਬੋਲਿਆ ਉਹਨੇ ਮਾਰ ਹੀ ਖਾਧੀ, ਉਹਦੇ ਕੋਲੋਂ ਸਭ ਕੁਝ ਖੁੱਸਿਆ ਹੀ ਹੈ। ਤਾਂ ਗੁਰੂ ਨਾਨਕ ਦੇਵ ਜੀ ਆਪਾਂ ਨੂੰ ਸੌਖਾ ਰਾਹ ਦੱਸਦੇ ਨੇ, ਫਿੱਕਾ ਨਾਮ ਬੋਲੋ, ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ। ਜੇ ਬੋਲਣਾ ਨਹੀਂ ਆਉਂਦਾ ਕੁਛ ਤਾਂ ਵਾਹਿਗੁਰੂ ਬੋਲੋ, ਇਹ ਮਿੱਠਾ ਹੈ। ਵਾਹਿਗੁਰੂ ਵਾਹਿਗੁਰੂ ਕਰੀ, ਵਿਸ਼ਿਆਂ ਵਿਕਾਰਾਂ ਦੀਆਂ ਗੱਲਾਂ ਜਾਂ ਨਿੰਦਾ ਚੁਗਲੀ, ਈਰਖਾ, ਮਾੜਾ ਬੋਲਣਾ, ਗਾਲਾਂ ਆਦਿ ਕੱਢਣੀਆਂ, ਇਹ ਸਾਰਾ ਫਿੱਕੇ ਪੁਣੇ ਵਿੱਚ ਹੈ। ਫਿੱਕਾ ਦਰਗ ਹੈ, ਸੱਟੀ ਹੈ। ਫਿੱਕੇ ਬੰਦੇ ਨੂੰ ਜਾ ਕੇ ਦਰਗਾਹ ਵਿੱਚ, ਧਰਮਰਾਜ ਦੀ ਦਰਗਾਹ ਵਿੱਚ ਸੁੱਟਿਆ ਜਾਂਦਾ, ਉੱਥੇ ਮਾਰਿਆ ਜਾਂਦਾ, ਮਾਰ ਪੈਂਦੀ ਹੈ। ਇਸ ਬੰਦੇ ਨੇ ਫਿੱਕਾ ਬੋਲਿਆ, ਫਿੱਕਾ ਬੋਲ ਕੇ ਇਸ ਬੰਦੇ ਨੇ ਕਈਆਂ ਦੇ ਦਿਲ ਦੁਖਾਏ ਨੇ। ਗੱਲ ਤਾਂ ਦਿਲ ਦਿਖਾਉਣ ਦੀ ਹੈ। ਜੇ ਤਾਂ ਪਿਰੀਆ ਦੀ ਸਿੱਖ ਹਿਆ ਉਹਨਾਂ ਠਾਹੇ ਕਹੀਦਾ, ਜੇ ਤੈਨੂੰ ਪਰਮਾਤਮਾ ਦੇ ਮਿਲਣ ਦੀ ਸਿੱਖ ਹੈ ਤਾਂ ਮਹਾਰਾਜ ਕਹਿੰਦੇ ਨੇ ਫਿਰ ਕਿਸੇ ਦਾ ਦਿਲ ਨਾ ਤੋੜ, ਇਹੋ ਜਿਹੀ ਗਲਤ ਗੱਲ ਨਾ ਬੋਲ। ਜੇ ਤੂੰ ਫਿੱਕਾ ਬੋਲ ਦਿੰਦਾ ਜ਼ੁਬਾਨ ਵਿੱਚੋਂ ਸਾਰਾ ਕੰਮ ਖਰਾਬ ਹੋ ਜਾਂਦਾ। ਇਸ ਕਰਕੇ ਐਸਾ ਵਾਕ ਨਾ ਬੋਲੋ ਜਿਹਦੇ ਨਾਲ ਬਾਣੀ ਪੜ੍ਹਨੋਂ ਹੀ ਕੋਈ ਹਟ ਜਾਵੇ ਜਾਂ ਕੋਈ ਬੰਦਾ ਗਲਤ ਪਾਸੇ ਹੀ ਚੱਲ ਪਵੇ। ਐਸੇ ਮਿਠਾਸ ਭਰੇ ਬੋਲ ਬੋਲੋ ਕਿ ਜਿਹਦੇ ਨਾਲ ਹਰ ਕੋਈ ਜੁੜ ਜਾਵੇ, ਰਾਮ ਨਾਮ ਦੇ ਨਾਲ ਜੁੜੇ, ਬਾਣੀ ਨਾਲ ਜੁੜੇ।